ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਿਬ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੋਆ, ਜੀਵਨ ਕੀ ਬਿਧ ਨਾਹੇ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਇਹੋ ਜਗਤ ਮਮਤਾ ਮੋਆ, ਜੀਵਨ ਕੀ ਬਿਧ ਨਾਹੇ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੇ ਸਰੂਪ, ਪ੍ਰਤੱਖ ਅਕਾਲ ਪੁਰਖ ਦੀ ਜੋਤ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਪਹੁੰਚੇ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਹਰ ਰੋਜ਼ ਦੀ ਤਰ੍ਹਾਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਸਥਾਨ ਤੋਂ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਸਤਿਗੁਰਾਂ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਅਸਥਾਨ ਤੇ ਵੀ ਅਤੇ ਦੂਰ ਦੁਰਾਡੇ ਘਰਾਂ ਵਿੱਚ ਵੀ ਆਪ ਜੀ ਸਰਵਣ ਕਰ ਰਹੇ ਹੋ। ਅਗਲੇ ਸਮੇਂ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਜਾਏਗੀ। ਸਤਿਗੁਰੂ ਕਿਰਪਾ ਕਰਨ ਆਪਣੇ ਆਸ਼ੇ ਮੁਤਾਬਕ, ਆਪਣੇ ਉਪਦੇਸ਼ ਸਿਧਾਂਤ ਦੇ ਮੁਤਾਬਕ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਨ ਅਤੇ ਸੁਣਨ ਦੀ ਬਰਕਤ ਬਖਸ਼ਿਸ਼ ਕਰਨ। ਅੱਜ ਦਾ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 508 ਅਤੇ 9 ਅੰਗ ਤੇ ਦਰਜ ਹੈ, ਸੁਭਾਏਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈਆਂ 22 ਵਾਰਾਂ ਦੇ ਵਿੱਚੋਂ ਇੱਕ ਵਾਰ ਗੁਜਰੀ ਕੀ ਵਾਰ ਇੱਥੋਂ ਸ਼ੁਰੂ ਹੁੰਦੀ ਹੈ। ਗੁਜਰੀ ਕੀ ਵਾਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਜੋ ਕਿ ਪੌੜੀਆਂ ਦੇ ਵਿੱਚ ਸਰੂਪ ਦੇ ਵਿੱਚ ਹੈ ਅਤੇ ਨਾਲ ਸਤਿਗੁਰਾਂ ਦੇ ਵੱਖਰੇ ਵੱਖਰੇ ਸਲੋਕ ਵੀ ਹਨ। ਸਤਿਗੁਰੂ ਗਰੀਬ ਨਿਵਾਸ ਜੀ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਸਾਨੂੰ ਇਸ ਜੀਵਨ ਦੀ ਸੋਝੀ ਪ੍ਰਦਾਨ ਕਰਦੇ ਹਨ ਕਿ ਇਸ ਜੀਵਨ ਦੇ ਵਿੱਚ ਕੀ ਸੰਭਾਵਨਾਵਾਂ ਹਨ, ਅਸੀਂ ਇਹਦੇ ਵਿੱਚੋਂ ਕੀ ਲੱਭ ਸਕਦੇ ਹਾਂ, ਅਸੀਂ ਇਹਦਾ ਕਿੰਨਾ ਕੁ ਸਿਰਜਣ ਕਰ ਸਕਦੇ ਹਾਂ, ਅਸੀਂ ਇਹਨੂੰ ਕਿੰਨੀ ਉੱਚੀ ਪੱਧਰ 'ਤੇ ਲੈ ਕੇ ਜਾ ਰਹੇ ਹਾਂ ਜਾਂ ਅਸੀਂ ਇਹਨੂੰ ਬਿਲਕੁਲ ਨੀਵੇਂ ਪੱਧਰ 'ਤੇ ਜੀ ਰਹੇ ਹਾਂ, ਉਹ ਕਿਹੜੀ ਜੁਗਤ ਹੈ, ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਇਸ ਖਾਕੀ ਜੀਵਨ, ਪਦਾਰਥਵਾਦੀ ਜੀਵਨ ਦੇ ਵਿੱਚ ਰਹਿੰਦੇ ਹੋਏ ਅਸੀਂ ਉੱਚੇ ਅਧਿਆਤਮਕ ਰੱਬੀ ਗੁਣਾਂ ਵਾਲੇ ਜੀਵਨ ਦੀ ਪ੍ਰਾਪਤੀ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਇਹ ਵਿਚਾਰ ਸਮਝਣ ਦੀ, ਵਿਚਾਰਨ ਦੀ, ਮਨ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ।
ਗੁਜਰੀ ਕੀ ਵਾਰ ਮਹੱਲਾ ਤੀਜਾ ਭਾਵ ਮਹੱਲੇ ਦਾ ਅਰਥ ਹੈ ਘਰ। ਤੀਸਰੇ ਘਰ ਵਿੱਚ, ਤੀਸਰੇ ਸਰੀਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਤ ਉਪਦੇਸ਼ ਕਰ ਰਹੀ ਹੈ। ਸਤਿਗੁਰੂ ਨੇ ਗੁਜਰੀ ਕੀ ਵਾਰ ਉਚਾਰਨ ਕੀਤੀ ਹੈ ਤੇ ਹਰ ਇੱਕ ਵਾਰ ਦੇ ਉੱਤੇ ਇੱਕ ਧੁਨੀ ਲਾਈ ਹੈ, ਜੋ ਪਹਿਲਾਂ ਧੁਨੀਆਂ ਵੱਖ ਵੱਖ ਲੋਕਾਂ ਦੇ ਨਾਲ ਜੋੜ ਕੇ ਗਾਈਆਂ ਜਾਂਦੀਆਂ ਸਨ। ਉਹਨਾਂ ਧੁਨੀਆਂ ਦੇ ਵਿੱਚੋਂ ਇੱਕ ਧੁਨੀ ਹੈ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ, ਭਾਵ ਗਾਉਣੀ। ਇਸ ਵਾਰ ਨੂੰ ਸਿਕੰਦਰ ਤੇ ਬਿਰਾਹਿਮ ਦੋ ਭਰਾ ਨੇ। ਬਿਰਾਹਿਮ ਜਿਹੜਾ ਹੈ ਉਹ ਮਨਮਤੀ ਹੈ, ਸਿਕੰਦਰ ਚੰਗਾ ਇਨਸਾਨ ਹੈ। ਬਿਰਾਹਿਮ ਕੁਕਰਮ ਕਰਦਾ ਹੈ, ਲੋਕਾਂ ਦੇ ਹੱਕ ਖੋਹਦਾ ਹੈ, ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਸਿਕੰਦਰ ਕੋਲ ਲੋਕ ਆਉਂਦੇ ਨੇ, ਸਿਕੰਦਰ ਆਪਣੀ ਸ਼ਕਤੀ ਨਾਲ ਬਿਰਾਹਿਮ ਨੂੰ ਪਰਾਜਿਤ ਕਰਕੇ, ਹਰਾ ਕੇ ਉਸ ਨੂੰ ਸਿੱਧੇ ਰਾਹ 'ਤੇ ਚੱਲਣ ਦੀ ਹਦਾਇਤ ਦਿੰਦਾ ਹੈ, ਉਪਦੇਸ਼ ਨਹੀਂ ਦਿੰਦਾ, ਕਿਉਂਕਿ ਇਸ ਦੁਨੀਆਂ ਵਿੱਚ ਸਾਰੇ ਲੋਕ ਉਪਦੇਸ਼ ਨਹੀਂ ਸੁਣਦੇ ਹੁੰਦੇ। ਬਹੁਤੇ ਲੋਕ ਹਦਾਇਤ ਸੁਣਦੇ ਨੇ ਵੀ ਤੈਨੂੰ ਇੱਦਾਂ ਕਰਨਾ ਪੈਣਾ, ਇਸ ਕਰਕੇ ਉਹਨੂੰ ਇਹ ਨੱਥ ਪਾ ਦਿੰਦਾ ਹੈ। ਇਸ ਧੁਨੀ ਦੇ ਵਿੱਚ ਗਾਉਣ ਦਾ ਭਾਵ ਕੀ ਹੈ? ਭਾਵ ਇਸ ਸ਼ਬਦ ਵਿੱਚ ਸਾਡੇ ਸਰੀਰ ਦੇ ਵਿੱਚ ਵੀ ਇੱਕ ਸਿਕੰਦਰ ਅਤੇ ਇੱਕ ਬਿਰਾਹਿਮ ਹੈ, ਦੋ ਬਿਰਤੀਆਂ ਨੇ। ਇੱਕ ਸੰਸਾਰ ਵਾਲੀ ਲੋਭੀ, ਕਾਮੀ, ਹੰਕਾਰੀ ਬਿਰਤੀ ਹੈ ਜੋ ਬਿਰਾਹਿਮ ਦਾ ਸੂਚਕ ਹੈ, ਅਤੇ ਇੱਕ ਸ਼ੁਭ ਗੁਣਾ ਦਇਆ, ਧਰਮ, ਸੰਤੋਖ, ਧੀਰਜ ਅਤੇ ਚੜ੍ਹਦੀ ਕਲਾ, ਇਹ ਸਿਕੰਦਰ ਦੀ ਸੂਚਕ ਹੈ, ਸੰਕੇਤ ਕਰਦੀ ਹੈ। ਗੁਰੂ ਦੇ ਸ਼ਬਦ ਦੀ ਸਾਂਝ ਦੇ ਨਾਲ, ਗੁਰੂ ਕੀ ਬਖਸ਼ਿਸ਼ ਦੇ ਨਾਲ ਗੁਰੂ ਕਾ ਸਿੱਖ ਸਿਕੰਦਰ ਰੂਪ ਬਿਰਤੀ ਦੀ ਵਰਤੋਂ ਕਰਕੇ ਇਸ ਜ਼ਿੰਦਗੀ ਦੇ ਵਿੱਚੋਂ ਵਿਕਾਰਾਂ ਵਾਲੀ ਬਿਰਾਹਿਮ ਬਿਰਤੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਭਾਵ ਇਸ ਵਾਰ ਦੀ ਧੁਨੀ ਗਾਉਣ ਦਾ ਵੀ ਇੱਕ ਸੰਕੇਤ ਹੈ ਅਤੇ ਇਹਦੇ ਅੰਦਰੂਨੀ ਵੀ ਕੁਝ ਅਰਥ ਹਨ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਸ ਧੁਨ ਤੇ ਗਾਉਣ ਦਾ ਉਪਦੇਸ਼ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰੂ ਸਾਹਿਬ ਦਾ ਜੋ ਉਪਦੇਸ਼ ਸਿਧਾਂਤ ਹੈ, ਦਸ ਪਾਤਸ਼ਾਹੀਆਂ ਦਾ, ਗੁਰੂ ਜੋਤ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਸਾਂ ਜਾਮਿਆਂ ਦੇ ਦੌਰਾਨ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤਾ ਹੈ, ਉਹ ਸਾਰਾ ਉਪਦੇਸ਼ ਹੈ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਮੁੱਚੇ ਤੌਰ 'ਤੇ 1430 ਅੰਗਾਂ ਨੂੰ ਦਸਮ ਪਾਤਸ਼ਾਹ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਆਨੰਦ ਲਾਲ ਸਾਹਿਬ ਜੀ ਦੀਆਂ ਵਾਰਾਂ ਨੂੰ ਸਮੁੱਚੇ ਤੌਰ 'ਤੇ, ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੇ ਕਵੀਆਂ ਨੂੰ, ਸਿੱਖਾਂ ਨੂੰ ਕਿਹਾ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸਿਧਾਂਤ ਦੇ ਦਸਾਂ ਜਾਮਿਆਂ ਦੇ ਸਾਰੇ ਸਿਧਾਂਤ ਨੂੰ ਇੱਕੋ ਲਫ਼ਜ਼ ਵਿੱਚ ਕਹਿਣਾ ਹੋਵੇ ਤੇ ਉਹ ਕਿਹੜਾ, ਤੇ ਕਿਸੇ ਨੂੰ ਇੰਨੀ ਸਮਝ ਨਹੀਂ ਪਈ, ਆਪੋ ਆਪਣੇ ਹਿਸਾਬ ਦੇ ਨਾਲ ਬੇਨਤੀਆਂ ਕੀਤੀਆਂ ਤੇ ਫਿਰ ਬੇਨਤੀ ਕੀਤੀ ਗਰੀਬ ਨਵਾਜ਼, ਇਹ ਤਾਂ ਬੜੀ ਵੱਡੀ ਗੱਲ ਹੈ, ਇਹ ਆਪ ਜੀ ਹੀ ਦੱਸ ਸਕਦੇ ਹੋ ਕਿ ਸਿੱਖੀ ਦਾ ਸਾਰ ਤੇ ਛੋਟਾ ਸੰਖੇਪ ਰੂਪ ਵਿੱਚ ਕੀ ਸਿਧਾਂਤ ਹੈ, ਕੀ ਉਪਦੇਸ਼ ਹੈ। ਤੇ ਸਤਿਗੁਰਾਂ ਨੇ ਕਿਹਾ ਇੱਕੋ ਹੀ ਉਪਦੇਸ਼ ਹੈ, ਇੱਕ ਓਅੰਕਾਰ, ਇਹਨੂੰ ਇੱਕ ਮਕਾਰ ਨਹੀਂ ਪੜ੍ਹਨਾ, ਇਹਨੂੰ ਇੱਕੋ ਓਅੰਕਾਰ ਨਹੀਂ ਪੜ੍ਹਨਾ, ਇਹ ਇੱਕ ਓਅੰਕਾਰ ਯਾਨੀ ਕਿ ਇੱਕ ਅਕਾਲ ਪੁਰਖ ਸ਼ਬਦ ਰੂਪ ਹੋ ਕੇ, ਧੁਨੀ ਸਰੂਪ ਹੋ ਕੇ ਪ੍ਰਕਾਸ਼ਕ ਹੋ ਰਿਹਾ ਹੈ, ਸਾਰੇ ਜਗਤ ਦੇ ਵਿੱਚ ਉਹ ਵਿਆਪਕ ਹੈ, ਉਹਨੂੰ ਹੋਰ ਕਿਸੇ ਵੀ ਦਿਮਾਗੀ ਸਮਝ ਦੇ ਨਾਲ, ਜੁਗਤੀਆਂ ਦੇ ਨਾਲ, ਕਿਸੇ ਕਰਮ ਕਾਂਡ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੇਵਲ ਜਦੋਂ ਸਿੱਖ ਦੇ ਸਿੱਖੀ ਕਮਾਉਂਦਿਆਂ ਕਮਾਉਂਦਿਆਂ ਜਦੋਂ ਗੁਰੂ ਉਹਦੇ ਤੇ ਦਿਆਲੂ ਹੁੰਦਾ ਹੈ, ਜਦੋਂ ਬਖਸ਼ਿਸ਼ ਕਰਦਾ ਹੈ, ਉਸ ਬਖਸ਼ਿਸ਼ ਦੀ ਘੜੀ ਵਿੱਚ, ਬਖਸ਼ਿਸ਼ ਦੀ ਪਲ ਦੇ ਵਿੱਚ ਇਹ ਇੱਕ ਓਅੰਕਾਰ ਗੁਰੂ ਦੇ ਹਿਰਦੇ ਵਿੱਚੋਂ ਪਾਸ ਹੋ ਕੇ ਨਿਕਲ ਕੇ ਸਿੱਖ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ, ਇਸ ਤਰ੍ਹਾਂ ਉਹਦਾ ਪ੍ਰਕਾਸ਼ ਹੁੰਦਾ ਹੈ। ਜੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਭਾਵ ਸਦਾ ਰਹਿਣ ਵਾਲਾ ਗੁਰੂ, ਸਤ ਸਤ ਮੈਨੇ ਸਦ ਕਾਲੀ ਗੁਰੂ, ਉਹ ਗੁਰੂ ਜੋ ਵਿਵੇਕ ਸਰੂਪ, ਜੋਤ ਸਰੂਪ ਸਦਾ ਹੀ ਹੈ, ਸਾਰੇ ਥਾਵਾਂ ਤੇ ਹੈ, ਪ੍ਰਸਾਦ ਉਹਦੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਜੀ।
ਸਲੋਕ ਮਹੱਲਾ ਤੀਜਾ।
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਅੱਗੇ ਧੁਰ ਕੀ ਬਾਣੀ, ਅਕਾਲੀ ਬਾਣੀ ਦਾ ਉਪਦੇਸ਼ ਕਰਦੇ ਹਨ।
ਇਹੋ ਜਗਤ ਮਮਤਾ ਮੋਆ, ਜੀਵਨ ਕੀ ਬਿਦ ਨਾਹੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਇਹ ਕਈ ਥਾਵਾਂ ਤੇ ਕਹਿੰਦੇ ਵੀ ਜਗਤ ਵਿੱਚ ਜੋ ਅਸੀਂ ਵਿਚਰ ਰਹੇ ਹਾਂ, ਅਸੀਂ ਤੁਰਦੇ ਹਾਂ, ਬਹਿੰਦੇ ਹਾਂ, ਵੇਖਦੇ ਹਾਂ, ਬੋਲਦੇ ਹਾਂ, ਜੋ ਵੀ ਅਸੀਂ ਕਰ ਰਹੇ ਹਾਂ, ਗੁਰਬਾਣੀ ਇਹਨੂੰ ਜੀਵਨ ਨਹੀਂ ਮੰਨਦੀ, ਗੁਰਬਾਣੀ ਇਹਨੂੰ ਜਨਮ ਮੰਨਦੀ ਹੈ। ਅਜੇ ਸਾਡਾ ਜਨਮ ਹੋਇਆ, ਸਰੀਰ ਮਿਲਿਆ ਤੇ ਜਨਮ ਹੋਇਆ, ਜ਼ਰੂਰੀ ਨਹੀਂ ਜਿਹਨੂੰ ਜਨਮ ਮਿਲਿਆ ਉਹ ਜਿਉਂਦਾ ਵੀ ਹੋਵੇ, ਕਿਉਂਕਿ ਗੁਰਬਾਣੀ ਇਹਨੂੰ ਜੀਵਨ ਨਹੀਂ ਮੰਨਦੀ। ਗੁਰਬਾਣੀ ਜੀਵਨ ਉਸ ਨੂੰ ਮੰਨਦੀ ਹੈ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਸੁਰਤ ਜਾਗ ਪੈਂਦੀ ਹੈ, ਪਰਮਾਤਮਾ ਦੀ ਜੋਤ ਨੂੰ ਹਰ ਥਾਂ ਤੇ ਅੰਗ ਸੰਗੀ ਸਮਝਦਾ ਹੈ ਜੋ ਗੁਰਮੁਖ। ਮਹਾਰਾਜ ਕਹਿੰਦੇ ਹੁਣ ਜੀਵਨ ਦੇ ਸੋਮੇ ਨਾਲ ਜੁੜ ਗਿਆ। ਇੱਕ ਨਹਿਰ ਕੱਢ ਦਈਏ ਆਪਾਂ, ਨਦੀ ਕੱਢ ਦਈਏ, ਜੇ ਪਿੱਛੋਂ ਉਹ ਪਾਣੀ ਨਾਲ ਹੀ ਜੁੜੀ ਨਹੀਂ ਹੋਈ, ਜੇ ਉਹ ਪਹਾੜ ਦੇ ਨਾਲ ਸੋਮੇ ਦੇ ਨਾਲ ਹੀ ਨਹੀਂ ਜੁੜੀ, ਕਿਨਾਰੇ ਤੇ ਉਹਦਾ ਜ਼ਰੂਰ ਨੇ, ਨਾਮ ਹੀ ਉਹਦਾ ਨਹਿਰ ਨਦੀ ਹੈ। ਲੋਕੀ ਕਹਿੰਦੇ ਵੀ ਨੇ ਨਹਿਰ ਦਾ ਕਿਨਾਰਾ ਹੈ, ਪਰ ਉਹ ਕਹਿਣ ਨੂੰ ਨਹਿਰ ਹੈ, ਨਦੀ ਹੈ, ਉਹਦੇ ਵਿੱਚ ਪਾਣੀ ਨਹੀਂ, ਇਸ ਕਰਕੇ ਉਹ ਬਿਲਕੁਲ ਨਹਿਰ ਜਿਹੜੀ ਨਦੀ ਹੈ ਉਹ ਮੁਰਦਾ ਹੈ। ਇਸੇ ਤਰ੍ਹਾਂ ਮਨੁੱਖ ਹੈ, ਇਹਦੇ ਕਿਨਾਰੇ ਨੇ, ਇਹਦੇ ਹੱਥ ਨੇ, ਇਹਦੇ ਪੈਰ ਨੇ, ਇਹਦਾ ਸਾਰਾ ਸਰੀਰ ਹੈ, ਦਿਮਾਗ ਹੈ, ਸੋਚਦਾ ਹੈ, ਖਾਂਦਾ ਪੀਂਦਾ, ਜੇ ਇਹਦੀ ਸੁਰਤ ਉਸ ਸ਼ਬਦ ਰੂਪੀ ਸੋਮੇ ਦੇ ਨਾਲ ਨਹੀਂ ਜੁੜੀ, ਨਾਮ ਰੂਪੀ ਸੋਮੇ ਦੇ ਨਾਲ ਇਹ ਅਭਿਆਸ ਨਹੀਂ ਕਰਦਾ, ਇਹ ਦੋਵੇਂ ਟਾਈਮ ਚੌਂਕੜਾ ਲਾ ਕੇ ਸੁਰਤ ਸ਼ਬਦ ਦਾ ਅਭਿਆਸ ਨਹੀਂ ਕਰਦਾ, ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਤੇ ਮਹਾਰਾਜ ਕਹਿੰਦੇ ਤੂੰ ਜਿਉਂਦਾ ਨਹੀਂ ਹੈ, ਇਹ ਤੂੰ ਮਰਿਆ ਹੋਇਆ, ਤੇਰਾ ਜੀਵਨ ਨਹੀਂ ਹੈ। ਇਹੋ ਜਗਤ ਮਮਤਾ ਮੁਵਾ, ਕਿਉਂ ਮਰਿਆ ਹੋਇਆ, ਕੀ ਕਾਰਨ ਹੈ ਉਹਦਾ, ਫਿਰ ਇੱਥੇ ਸ਼ਬਦ ਮਹਾਰਾਜ ਨੇ ਮਮਤਾ ਵਰਤਿਆ। ਇਹ ਜਿਹੜਾ ਜਗਤ ਹੈ, ਇਹ ਸੰਸਾਰ ਮਮਤਾ ਦੀ ਮੌਤ ਮਰਿਆ ਹੋਇਆ। ਹੁਣ ਮਮਤਾ ਸ਼ਬਦ ਕੀ ਹੈ, ਥੋੜ੍ਹੇ ਜਿਹੇ ਇਹਦੇ ਅੱਖਰ ਸੰਧੀ ਛੇਦ ਕਰਕੇ ਸਮਝ ਲਈ। ਦੋ ਵਾਰੀ ਮਮਾ ਆਇਆ, ਇਹਦੇ ਅਰਥ ਨੇ ਮਮਤਾ, ਇੱਕ ਮੰਮੇ ਦਾ ਅਰਥ ਹੈ ਮੈਂ, ਦੂਸਰੇ ਦਾ ਅਰਥ ਹੈ ਮੇਰੀ ਜਾਂ ਮੇਰਾ। ਇੱਕ ਮੈਂ ਹਾਂ ਤੇ ਇੱਕ ਜੋ ਕੁਝ ਹੈ ਉਹ ਮੇਰੇ ਕੋਲ ਹੀ ਹੋਣਾ ਚਾਹੀਦਾ, ਹੋਰ ਕਿਸੇ ਕੋਲ ਨਹੀਂ ਹੋਣਾ ਚਾਹੀਦਾ, ਇਹਨੂੰ ਕਹਿੰਦੇ ਮਮਤਾ। ਜਿਸ ਬੰਦੇ ਦੇ ਅੰਦਰ ਇਹ ਬਿਰਤੀ 24 ਘੰਟੇ ਚੱਲਦੀ ਹੈ, ਵੀ ਮੈਂ ਹੀ ਹਾਂ ਸਭ ਕੁਝ ਤੇ ਮੇਰੇ ਹੱਥਾਂ ਵਿੱਚ ਹੀ ਸਭ ਕੁਝ ਹੋਣਾ ਚਾਹੀਦਾ। ਉਹਦੇ ਅੰਦਰ ਮਮਤਾ ਦੀ ਮੌਤ ਪੈ ਗਈ, ਉਹਨੂੰ ਮੌਤ ਵਾਪਰ ਗਈ, ਮਮਤਾ ਦਾ ਪ੍ਰਭਾਵ ਪੈ ਗਿਆ ਉਹਦੇ ਉੱਤੇ, ਭਾਵ ਇੱਕ ਮੈਂ ਤੇ ਇੱਕ ਮੇਰੀ, ਇਹ ਸਭ ਕੁਝ ਮੇਰਾ। ਜਦ ਕਿ ਗੁਰਮਤਿ ਕੀ ਸਿਖਾਉਂਦੀ ਹੈ, ਆਪਾਂ ਕਬੀਰ ਸਾਹਿਬ ਜੀ ਦੇ ਦੋ ਸਲੋਕ ਵੇਖ ਲੈਂਦੇ, ਉਹਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਇਹ ਕਿਵੇਂ ਮਰੇਗੀ, ਜਿਹੜੀ ਮਮਤਾ ਦੀ ਮੌਤ ਖਤਮ ਕਿਵੇਂ ਹੋਵੇਗੀ, ਇਹਦਾ ਖਾਤਮਾ ਜੀਵਨ ਵਿੱਚੋਂ ਕਿਵੇਂ ਹੋਵੇਗਾ। ਤੇ ਕਬੀਰ ਸਾਹਿਬ ਕਹਿੰਦੇ ਤੇਰਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੁਣ ਹੈ ਤਾਂ ਵੇਖੋ ਸਾਡੇ ਨਾਂ ਲੱਗਾ ਹੋਇਆ, ਜੋ ਵੀ ਸਾਡੀ ਜ਼ਮੀਨ ਹੈ, ਤਿੰਨ ਚੀਜ਼ਾਂ ਨੇ ਮਾਇਆ ਦੇ ਸਰੂਪ, ਇੱਕ ਮਨ, ਇੱਕ ਮਨ ਦੇ ਨਾਲ ਜੁੜੀ ਹੋਈ ਪ੍ਰਾਪਰਟੀ ਧਨ, ਧਨ ਜਿਸ ਨੂੰ ਧਨ ਕਹਿ ਲੈਂਦੇ ਹਾਂ, ਤੇ ਇੱਕ ਲੋਕ, ਸੰਸਾਰ ਦੇ ਅਹੁਦੇ, ਸੰਸਾਰ ਦੀ ਵਡਿਆਈ, ਐਸ਼ੋ ਇਸ਼ਰਤ, ਇਹ ਤਿੰਨ ਚੀਜ਼ਾਂ ਮਮਤਾ ਨੂੰ ਜਨਮ ਦਿੰਦੀਆਂ ਨੇ। ਇਹ ਮੇਰਾ ਸਰੀਰ ਹੈ, ਇਹ ਮੇਰੇ ਵਿਚਾਰ ਨੇ, ਮੈਂ ਇਸ ਤਰ੍ਹਾਂ ਸੋਚਣਾ ਤੇ ਹੁਣ ਦੂਜੇ ਨੂੰ ਵੀ ਇਸ ਤਰ੍ਹਾਂ ਹੀ ਸੋਚਣਾ ਚਾਹੀਦਾ। ਇਹ ਹੁੰਦਾ ਨਾ ਲੜਾਈ ਕਾਹਦੀ ਸੰਸਾਰ ਦੇ ਵਿੱਚ, ਝਗੜਾ ਕਿਸ ਚੀਜ਼ ਦਾ, ਭਾਵੇਂ ਘਰ ਤੋਂ ਲੈ ਕੇ ਤੁਸੀਂ ਦੇਸ਼ਾਂ ਤੱਕ ਚਲੇ ਜਾਓ, ਕੌਮਾਂ ਦੀਆਂ ਲੜਾਈਆਂ ਵੇਖ ਲਓ, ਘਰ ਵਿੱਚ ਭਰਾਵਾਂ ਦੀ ਲੜਾਈ ਵੇਖ ਲਓ, ਪਤੀ ਪਤਨੀ ਦੀ ਲੜਾਈ ਵੇਖ ਲਓ, ਉਹਦੀ ਬੈਕ ਪਿੱਛੇ ਇੱਕੋ ਹੀ ਚੀਜ਼ ਕੰਮ ਕਰਦੀ ਹੈ। ਜੇ ਉਹਨੂੰ ਅਸੀਂ ਜਾਗ ਕੇ ਵੇਖ ਲਿਆ, ਉਸ ਚੀਜ਼ ਦਾ ਅਰਥ ਹੈ ਵੀ ਜਿਵੇਂ ਮੈਂ ਸੋਚਣਾ ਉਵੇਂ ਹੀ ਤੂੰ ਸੋਚ, ਜਦਕਿ ਇਹ ਇੱਕ ਬਹੁਤ ਵੱਡਾ ਅਗਿਆਨ ਹੈ। ਜ਼ਰੂਰੀ ਨਹੀਂ ਮੈਂ ਜਿਵੇਂ ਸੋਚਣਾ ਸਾਰੇ ਇਨਸਾਨ ਉਵੇਂ ਹੀ ਸੋਚਦੇ ਹੋਣਗੇ, ਇੱਥੇ ਟਕਰਾਅ ਹੁੰਦਾ, ਇੱਥੇ ਵਿਰੋਧ ਹੁੰਦਾ। ਇਹ ਵਿਰੋਧ ਹੀ ਸੀ ਜਿਹੜੇ ਆ ਪਿਛਲੇ 15 ਦਿਨ ਇੱਕ ਪੋਹ ਤੋਂ ਲੈ ਕੇ 15 ਦਿਨ ਤੱਕ ਸ਼ਹੀਦੀ ਸਮਾਗਮ ਸਿੰਘਾਂ ਦੇ, ਗੁਰੂ ਸਾਹਿਬ ਦਾ ਆਨੰਦਪੁਰ ਸਾਹਿਬ ਛੱਡਣਾ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਨੇ, ਬੜਾ ਕੌਮ ਨੇ ਬੜੀ ਸ਼ਰਧਾ ਇਸ ਵਾਰੀ, ਬਹੁਤ ਵੱਡੀ ਪੱਧਰ ਤੇ ਸੰਗਤ ਨਤਮਸਤਕ ਹੋਈ ਹੈ। ਤਕਰੀਬਨ 1 ਮਹੀਨੇ ਤੋਂ ਇੱਕ ਸੰਗਤ ਆ ਰਹੀ ਹੈ ਸਾਧ ਸੰਗਤ ਜੀ, ਪਰ ਉਹਦੇ ਪਿੱਛੇ ਅਸੀਂ ਵੀ ਤੁਹਾਨੂੰ ਲਗਾਤਾਰ ਦੀਵਾਨਾਂ ਵਿੱਚ ਕੁਝ ਨਾ ਕੁਝ ਸੁਣਾਈ ਜਾ ਰਹੇ ਹਾਂ, ਸੁਣਾਉਣਾ ਚਾਹੀਦਾ, ਇਤਿਹਾਸ ਕੌਮ ਦੀ ਜਿੰਦ ਜਾਨ ਹੈ। ਪਰ ਮੈਨੂੰ ਇੰਝ ਲੱਗਦਾ ਕਿ ਸਾਨੂੰ ਦੋ ਚੀਜ਼ਾਂ ਇਕੱਠੀਆਂ ਸੁਣਾਉਣੀਆਂ ਚਾਹੀਦੀਆਂ ਨੇ। ਅਸੀਂ ਕੇਵਲ ਇਹ ਸੁਣਾ ਰਹੇ ਹਾਂ ਕਿ ਹੋਇਆ ਕੀ ਹੈ, ਅਸੀਂ ਇਹ ਨਹੀਂ ਸੁਣਾ ਰਹੇ ਵੀ ਉਹ ਹੋਇਆ ਕਿਉਂ ਹੈ, ਉਹਦਾ ਕਾਰਨ ਕੀ ਸੀ, ਉਹਦੇ ਪਿੱਛੇ ਕਿਉਂ ਸੀ, ਅਸੀਂ ਕਿਉਂ ਨਹੀਂ ਸੁਣਾਉਂਦੇ। ਉਹਦੇ ਵਿੱਚ ਅਸੀਂ ਆਪ ਵੀ ਜਵਾਬ ਦੇ ਹੁੰਦੇ ਹਾਂ ਵੀ ਜਿਸ ਵਾਸਤੇ ਸ਼ਹੀਦੀਆਂ ਹੋਈਆਂ ਸਨ, ਕਿਤੇ ਉਹ ਕੰਮ ਅਸੀਂ ਆਪ ਤੇ ਨਹੀਂ ਕਰ ਰਹੇ। ਜਿਸ ਸਿੱਖੀ ਸਰੂਪ ਵਾਸਤੇ ਸਾਹਿਬਜ਼ਾਦੇ ਬਾਬੇ ਫਤਿਹ ਸਿੰਘ ਵਰਗੇ, ਬਾਬਾ ਜੋਰਾ ਸਿੰਘਵਰ ਸਿੰਘ, ਬਾਬਾ ਫਤਿਹ ਸਿੰਘ ਇੰਨੇ ਵੱਡੇ ਤਸ਼ੱਦਦ ਸਹਿ ਗਏ, ਸ਼ਹੀਦੀਆਂ ਦੇ ਗਏ, ਤੇ ਅੱਜ ਅਸੀਂ ਉਹਨਾਂ ਦੀ ਸ਼ਹੀਦੀ ਵੀ ਮਨਾ ਰਹੇ ਹਾਂ ਤੇ ਅੱਜ ਕੇਸ ਵੀ ਲੋਕ ਕਟਾ ਰਹੇ ਨੇ। ਸ਼ਹੀਦੀ ਵੀ ਮਨਾਈ ਜਾ ਰਹੀ ਏ, ਨਸ਼ਿਆਂ ਦੀ ਵਰਤੋਂ ਵੀ ਹੋ ਰਹੀ ਹੈ, ਸ਼ਹੀਦੀ ਵੀ ਮਨਾਈ ਜਾ ਰਹੀ ਏ, ਦਹੇਜ ਪਿੱਛੇ ਲੋਕ ਮੂੰਹ ਅੱਡ ਕੇ ਖਲੋਤੇ ਨੇ ਇੱਕ ਦੂਜੇ ਨੂੰ ਖਾਣ ਵਾਸਤੇ। ਅਹੁਦਿਆਂ ਦੇ ਪਿੱਛੇ ਅਸੀਂ ਕੇਵਲ ਸੰਸਾਰੀ ਨਹੀਂ, ਧਾਰਮਿਕ ਬੰਦੇ ਵੀ ਇੱਕ ਦੂਜੇ ਦੀ ਥਾਂ ਖੋਹਣ ਨੂੰ ਦਿਨ ਰਾਤ ਤਰਲੋ ਮੱਛੀ ਹੋ ਰਹੇ ਨੇ। ਇਹਦਾ ਮਤਲਬ ਇਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਉਹਨਾਂ ਸ਼ਹੀਦੀ ਦਿੱਤੀ ਸੀ। ਅਸੀਂ ਇੱਕ ਪਾਸੇ ਉਹਨਾਂ ਦੀ ਸ਼ਹੀਦੀ ਮਨਾ ਰਹੇ ਹਾਂ, ਇੱਕ ਪਾਸੇ ਉਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਰਹੇ ਹਾਂ ਜਿਹਦੇ ਵਾਸਤੇ ਉਹਨਾਂ ਸ਼ਹੀਦੀ ਦਿੱਤੀ ਸੀ। ਦੋਵੇਂ ਪੱਖ ਸਾਨੂੰ ਲਿਆਉਣੇ ਚਾਹੀਦੇ ਨੇ, ਕੀ ਹੋਇਆ ਇਹ ਵੀ ਸੁਣਾਉਣਾ ਚਾਹੀਦਾ, ਕੀ ਨਹੀਂ ਹੋਇਆ ਇਹ ਵੀ ਸੁਣਾਉਣਾ ਚਾਹੀਦਾ। ਜਦੋਂ ਉਹਨਾਂ ਦੇ ਅਸੀਂ ਕੁਰਬਾਨੀਆਂ ਵੇਖਦੇ ਹਾਂ, ਠੀਕ ਹੈ ਉਹਦੇ ਵਿੱਚ ਗੁਰੂ ਸਾਹਿਬ ਜੀ ਦੀ ਜੋਤ ਸ਼ਕਤੀ ਵੀ ਵਰਤੀ ਹੈ, ਕਿਉਂਕਿ ਜਦੋਂ ਇੱਕ ਮਹਾਨ ਪਾਵਰ, ਵੱਡੀ ਸ਼ਕਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਖਲੋਤੇ ਨੇ ਤੇ ਉਹ ਆਪਣੇ ਅੰਦਰੋਂ ਅਧਿਆਤਮਕ ਬਲ ਦੀ ਤਾਰ ਜਿਸ ਸਿੱਖ ਨਾਲ ਲਾਉਂਦੇ ਨੇ, ਉਹ ਗੁਰੂ ਸਾਹਿਬ ਵਾਲੀ ਸ਼ਕਤੀ ਪ੍ਰਾਪਤ ਕਰ ਲੈਂਦਾ ਤੇ ਫਿਰ ਉਹ ਕੁਰਬਾਨੀ ਕਰਦਾ। ਇਵੇਂ ਵੀ ਕੁਰਬਾਨੀਆਂ ਹੋਈਆਂ ਨੇ, ਪਰ ਇੱਕ ਉਹਨਾਂ ਦੇ ਪਿੱਛੇ ਸਿਧਾਂਤ ਸੀ, ਥਿਉਰੀ ਸੀ, ਉਹ ਕੰਮ ਕਰਦੀ ਸੀ। ਉਹਦੇ ਵਿੱਚ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਇਹ ਉਹੀ ਬੰਦੇ ਕੁਰਬਾਨੀ ਕਰ ਸਕੇ ਨੇ ਜਿਨ੍ਹਾਂ ਨੇ ਸਾਰਾ ਕੁਝ ਤੇਰਾ ਕਰ ਦਿੱਤਾ ਹੈ, ਜੇ ਉੱਥੇ ਮੇਰਾ ਹੁੰਦਾ ਤੇ ਕਦੀ ਵੀ ਕੁਰਬਾਨੀ ਨਹੀਂ ਸਨ ਕਰ ਸਕਦੇ। ਮੇਰਾ ਹੋਵੇਗਾ ਤੇ ਮੈਂ ਵੀ ਹੋਵੇਗੀ, ਤੇ ਮੇਰਾ ਹੋਵੇਗਾ ਤੇ ਬੰਦਾ ਉਹਨੂੰ ਬਚਾਏਗਾ ਵੀ। ਜਦੋਂ ਸੌਂਪ ਹੀ ਉਹਨੂੰ ਦੇ ਦਿੱਤਾ, ਸਭ ਕੁਝ ਉਹਨੂੰ ਅਰਪਣ ਕਰ ਦਿੱਤਾ ਹੈ, ਗੁਰੂ ਸਾਹਿਬ ਨੇ ਸਿੱਖਾਂ ਦੇ ਅੰਦਰ ਇਸ ਗਿਆਨ ਦੀ ਜੋਤ ਜਗਾਈ ਸੀ ਕਿ ਕੁਝ ਛੱਡਣ ਦੀ ਜਾਚ ਸਿੱਖ, ਸਭ ਕੁਝ ਲਤਾੜਨ ਦੀ ਜਾਚ ਸਿੱਖ। ਉਹ ਗੁਰੂ ਸੀ ਜਿਨ੍ਹੇ 29 ਸਾਲ ਇੱਕ ਥਾਂ ਤੇ ਅਨੰਦਪੁਰ ਸਾਹਿਬ ਵੱਡੀਆਂ ਰੌਣਕਾਂ ਵਿੱਚ ਗੁਜ਼ਾਰੇ ਸਨ। ਜਦੋਂ ਸਮਾਂ ਆਇਆ ਤੇ ਛੱਡਣ ਲੱਗਿਆਂ ਇੱਕ ਪਲ ਨਹੀਂ ਲਾਇਆ ਤੇ ਚਿਹਰੇ ਤੇ ਕੋਈ ਫਰਕ ਵੀ ਨਹੀਂ ਪਿਆ। ਛੋਟੀ ਗੱਲ ਨਹੀਂ ਹੈ। ਸਾਧ ਸੰਗਤ ਜੀ, ਅਸੀਂ ਚੀਜ਼ਾਂ ਨਾਲ ਜੁੜੇ ਹੋਏ ਹਾਂ, ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਇਹੀ ਹੈ। ਉਹਨਾਂ ਨੇ ਪਿਤਾ ਛੱਡਿਆ, ਉਹਨਾਂ ਨੇ ਕਿਲਾ ਛੱਡਿਆ, ਉਹਨਾਂ ਨੇ ਉਹ ਛੱਡਣ ਲੱਗਿਆਂ ਦੇਰ ਨਹੀਂ ਲਾਈ, ਉਹਨਾਂ ਨੇ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ, ਸਿੱਖ ਕੁਰਬਾਨ ਕਰ ਦਿੱਤੇ। ਜੇ ਛੱਡਿਆ ਨਹੀਂ ਤੇ ਉਹ ਇੱਕ ਸੀ, ਉਹ ਅਕਾਲ ਪੁਰਖ ਦੇ ਦਾ ਪੱਲਾ ਨਹੀਂ ਛੱਡਿਆ, ਸੱਚ ਦਾ ਪੱਲਾ ਨਹੀਂ ਛੱਡਿਆ। ਬਸ ਇਸੇ ਨੂੰ ਸਿੱਖੀ ਕਹਿੰਦੇ ਨੇ। ਸਾਰਾ ਕੁਝ ਕੋਲ ਹੋਵੇ ਮਨੁੱਖ ਦੇ ਕੋਈ ਹਰਜ ਨਹੀਂ। ਮਹਾਰਾਜ ਦੇ ਕੋਲ ਵੀ ਸਾਰਾ ਕੁਝ ਸੀ, ਮਾਇਆ ਉਹਨਾਂ ਦੇ ਕੋਲ ਵੀ ਸੀ, ਮਹਿੰਗਾ ਘੋੜਾ ਉਹਨਾਂ ਦੇ ਕੋਲ ਵੀ ਸੀ, ਪ੍ਰਸ਼ਾਦੀ ਹਾਥੀ ਉਹਨਾਂ ਦੇ ਕੋਲ ਵੀ ਸੀ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਨਹੀਂ ਸੀ? ਪਰ ਸਾਧ ਸੰਗਤ ਜੀ, ਇੰਨੀਆਂ ਚੀਜ਼ਾਂ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਉਹ ਵਸਤੂਆਂ ਸਿੱਖੀ ਦੇ ਸਿਧਾਂਤ ਤੋਂ ਵੱਡੀਆਂ ਨਹੀਂ ਮੰਨੀਆਂ ਉਹਨਾਂ ਨੇ। ਜੇ ਵੱਡੀਆਂ ਮੰਨਦੇ ਤੇ ਕਹਿੰਦੇ ਥਾਂ ਬਚਾ ਲਈਏ, ਸਿੱਖੀ ਫਿਰ ਕਮਾ ਲਵਾਂਗੇ। ਇੱਥੇ ਸਾਡੇ ਤੇ ਉਹਨਾਂ ਵਿੱਚ ਫਰਕ ਪੈ ਗਿਆ। ਅਸੀਂ ਕਹਿੰਦੇ ਹਾਂ ਆਹ ਸੰਸਾਰ ਬਚਾ ਲਈਏ, ਸਿੱਖੀ ਫਿਰ ਕਮਾ ਲਾਂਗੇ। ਕੋਈ ਗੱਲ ਨਹੀਂ, ਬਥੇਰਾ ਸਮਾਂ ਪਿਆ, ਸਿੱਖੀ ਫਿਰ ਕਮਾ ਲਵਾਂਗੇ, ਪਹਿਲਾਂ ਸੰਸਾਰ ਬਚਾ ਲਓ। ਮਹਾਰਾਜ ਨੇ ਕਿਹਾ ਨਹੀਂ, ਪਹਿਲਾਂ ਸਿੱਖੀ ਬਚਾਓ, ਸੰਸਾਰ ਜਿਹੜਾ ਬਚ ਜਾਏਗਾ ਬਚ ਜਾਏਗਾ, ਸੰਸਾਰ ਬਾਅਦ ਵਿੱਚ ਵੀ ਬਣ ਜਾਣਾ, ਸਿੱਖੀ ਪਰਤ ਕੇ ਨਹੀਂ ਮਿਲਣੀ। ਇਸ ਕਰਕੇ ਉੱਥੇ ਇੱਕ ਸਿਧਾਂਤ ਸੀ, ਉਹਨਾਂ ਨੇ ਉਸ ਜੀਵਨ ਦੀ ਸੋਝੀ ਦਿੱਤੀ ਤੇ ਇਹ ਜੀਵਨ ਬਣਦਾ ਜਦੋਂ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ। ਜਦੋਂ ਤੈਨੂੰ ਦੇ ਹੀ ਦਿੱਤਾ, ਕਿਆ ਲੱਗ ਹੈ ਮੇਰਾ, ਹੁਣ ਇਹ ਤੇਰਾ ਹੀ ਹੈ ਸਭ ਕੁਝ, ਸਭ ਕੁਝ ਤੇਰਾ, ਤੂੰ ਹੀ ਹੈ ਸਭ ਕੁਝ। ਇਹ ਕਿਵੇਂ ਪੈਦਾ ਹੁੰਦੀ ਅਵਸਥਾ? ਜਿਹੜੀ ਨਾਲ ਦੇ ਸਲੋਕ ਵਿੱਚ ਕਹੀਏ ਕਬੀਰ ਸਾਹਿਬ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੋਵਾ, ਇਹ ਤੂੰ ਤੂੰ ਜਪਣਾ ਪਏਗਾ, ਇਹ ਵਾਹਿਗੁਰੂ ਵਾਹਿਗੁਰੂ ਜਪਣਾ ਪਏਗਾ। ਇਹ ਮੂਲ ਮੰਤਰ ਗੁਰਬਾਣੀ ਜਪਜੀ ਸਾਹਿਬ, ਬਾਣੀ ਦਾ ਅਭਿਆਸ ਸਹਿਜ ਪਾਠ ਇਹ ਕਰਨਾ ਪਏਗਾ, ਤਾਂ ਉਹ ਅਵਸਥਾ ਬਣੇਗੀ ਵੀ ਸਭ ਕੁਝ ਤੇਰਾ ਹੈ, ਸਭ ਕੁਝ ਤੇਰਾ, ਮੇਰਾ ਕੁਝ ਨਹੀਂ। ਇਹ ਮਹਾਰਾਜ ਬਚਨ ਆਪਣੀ ਰਸਨਾ ਤੋਂ ਕਹਿੰਦੇ ਹੋਏ ਉਹਨਾਂ ਨੇ ਸਾਧ ਸੰਗਤ ਜੀ ਸਭ ਕੁਝ ਸਾਹਮਣੇ ਦੁਨੀਆਂ ਦੇ ਇੱਕ ਤਰ੍ਹਾਂ ਦੇ ਨਾਲ ਵਿਖਾਉਣ ਵਾਸਤੇ ਮਹਾਰਾਜ ਨੇ ਇਹ ਵਾਰ ਦਿੱਤਾ ਤੇ ਫਿਰ ਪਿਆਰ ਦੇ ਨਾਲ ਗਾਇਆ, ਪੜੋ ਸਾਰੇ ਪਿਆਰ ਦੇ ਨਾਲ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, 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 ਜੋ ਕਿਛ ਹੈ ਸੋ ਤੇਰਾ, 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 ਜੋ ਕਿਛ अजीत सिंह भी तेरा है, जुझार सिंह भी तेरा है, जोरावर सिंह भी तेरा है, फतेह सिंह भी तेरा है। पंथ वसे मैं उजड़ा मन चाओ कनेरा। ए सोच सिखी विच पाउण वास्ते ते ए सोच है, इनू थोड़ा जिहा ध्यान विच जरूर रखना। थोड़ी जी मैं बेनती कर दिया, दुनियावी ईसवी सन दे मुताबक कल नू दुनिया नवा साल मना रही है, उस एक वैण दे मुताबक साडे गुरद्वारियां दे विच भी इहदी तैयारी हो चुकी है। चंगी गल है, कीर्तन रोज होवे, नवे साल भी होवे, अगे भी होवे, कथा होवे, दिन कोई माड़ा नहीं, पर इहदे उत्ते सानू विचार करनी चाहीदी। असी भुलेखे विच ईसवी सन नू अपना नवा साल बना लिया, बकायदा अरदास हुंदी है, रात नू दवान सजदे ने, और तुसी हैरान होवोगे साडे किन्ने गुरपुरब ने, साडे गुरु साहब दे गुरपुरब ने, साडे शहीदां दे पुरब ने, उन्हां ते इन्नी संगत नहीं हुंदी जिद्दां जिन्नी संगत अज 31 तरीक है, 31 दिसंबर रात नू 12 बजे तक गुरद्वारे जागदी है। जे वैसे दवान सजिया होवे ना ते कहिंदे जल्दी समाप्ति करो थक गए, अज नहीं किसे थकना, चंगी गल है नहीं थकना, पर एक काम करिए, एवें नहीं ठीक होना। कौम दा निज स्वरूप सानू मना दे विच उकरना पैना है, अंकित करना पैना है, रजिस्टर्ड करना पैना है। बार तां होवेगा, असी कहने हां दुनिया दे विच कौमी पद्धर ते असी होंद विच आईए, साडी होंद होनी चाहीदी है, वी साडी एक कौम है, साडा एक पंथ है, धरती दे तख्ते ते असी गुमनाम होके नहीं जी सकते, साडा गुरु भी गुमनाम होके नहीं जिया, उन्हें 10 लाख दे विच ताड़ी मारी है भी मैं आ जा रहा, फिर ऐसी कौम दूजियां दियां पूंछां क्यों फड़ी फिरे, उन्हों अपना साल चाहिदा। इहदा एक तरीका है, सानू अपने सम्मत दा पता होना चाहिदा भी कदों शुरू होया है। नानक शाही सम्मत साडे कोल है ते सानू रोज ये याद करना चाहिदा भी अज नानक शाही सम्मत दा केड़ा महीना ते केड़ी इहदी तरीक है। जिवें आपां इह बोलने आ ना, अज जे अंग्रेजी विच लिखना होवे, किसे साइन करने होण, उत्थे लिखिया जांदा अज लिखिया जाएगा 31/12/2025, यानी कि 31 दिसंबर ते 12वां महीना ते 2025 साल इह लिख चलदा है। सानू इहदे नाल इक होर आदत भी पाउणी चाहीदी है, सानू नाल दिन विच इक वारी लिखना चाहीदा अज 17 पोह है, नानक शाही सम्मत दा अज 17 पोह है, ते पोह महीना गुरु ग्रंथ साहिब जी दी महीनिया दी गिनती दे मुताबक 10वां महीना है। जे आपां गिणीए, एक चेत पहला महीना, चेत वसाख जेठ हाड़ सौण भादों अस्सों कत्ते मगर, यह 9वां महीना है मगर जिहड़ा, ते पोह 10वां महीना है। सानू दिन विच एक वारी सारिया नू बच्चियां नू वड्डियां नू एक कापी ला देनी चाहीदी, रोज लिखना चाहीदा है। अज भी लिखो कि 17/10/557 साल चल रहा है नानक शाही कैलेंडर दा, कितों तां शुरू करना ही पैना ना। कोई भी चीज एकदम सीधी मैल नहीं बनती, ते ना एक दूजे नाल झगड़न नाल बनती, कम करना पएगा। हर रोज आदत पाईए, ते मैं ये बेनती भी करांगा, इत्थों वड्डा स्थान है महाराज दा घर है मंजी साहिब, सारी दुनिया विच वाज जांदी, जिहड़े सिंह रोज कथा करन, विद्वान सिंह, वह कथा दे नाल एक बारी ये जरूर दसन भी अज 10वां महीना सिक्खी दा पोह महीना है, ते 17 पोह है, ते अज 557 साल है नानक शाही संबत दा। जे रोज बोलिया जाएगा ते आउण वाले समय विच सारिआं नूं याद हो जाणा है, ते अपनी होंद दा बीज अंदर पै जाणा हर एक सिख दे, कि साडी एक कौम दी होंद है, ਸਾਨੂੰ ਇਹ ਵੀ ਪਤਾ ਲੱਗ ਜਾਏਗਾ ਵੀ ਇੱਕ ਚੇਤ ਨੂੰ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ ਹੈ, ਇੱਕ ਚੇਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਉਹ ਮਹੀਨਾ ਨਾਲ ਚੱਲੀ ਜਾਏ, ਕਿਉਂਕਿ ਉਹਨੂੰ ਅਸੀਂ ਵੱਖਰਾ ਨਹੀਂ ਕਰ ਸਕਦੇ। ਦੁਨੀਆਂ ਦੇ ਪੱਧਰ ਤੇ ਉਹਨਾਂ ਨੇ ਮਿਹਨਤ ਕੀਤੀ ਹੈ, ਉਹ ਪ੍ਰਚਲਿਤ ਹੋ ਗਿਆ ਸਾਰੇ ਪਾਸੇ, ਉਹਨੂੰ ਵਰਤਣਾ ਪੈਣਾ ਸਾਨੂੰ ਅੰਗਰੇਜ਼ੀ ਮਹੀਨੇ ਨੂੰ। ਪਰ ਇਹ ਬਿਨਾਂ ਜਾਣਕਾਰੀ ਤੋਂ ਬੋਲੀ ਜਾਣਾ ਜੀ ਇੱਕ ਸਾਲ ਵਿੱਚ ਦੋ ਗੁਰਪੁਰਬ ਆ ਗਏ, ਇੱਕ ਵਿੱਚ ਇੱਕ ਵੀ ਨਹੀਂ ਆਇਆ, ਕੀ ਪੜਿਆ ਹੋਵੇਗਾ ਇਹਨਾਂ ਬੰਦਿਆਂ ਨੇ ਜਿਹੜੇ ਐਵੇਂ ਬੋਲ ਰਹੇ ਨੇ। ਜਦੋਂ ਉਹ ਤੁਹਾਡਾ ਸਾਲ ਹੀ ਨਹੀਂ, ਜਦੋਂ ਉਹ ਸਾਲ ਹੀ ਈਸਾ ਦਾ ਹੈ, ਉਹ ਪੱਛਮ ਦਾ ਹੈ, ਤੇ ਤੁਸੀਂ ਆਪਣੇ ਗੁਰੂ ਨੂੰ ਪੱਛਮ ਦੇ ਕੱਪੜੇ ਪਾਉਣ ਤੇ ਤੁਲ ਗਏ, ਪੱਛਮ ਵਾਲੀਆਂ ਰੀਤਾਂ ਦੇ ਵਿੱਚ ਪਾਉਣ ਤੇ ਤੁਲ ਗਏ, ਠੀਕ ਹੈ ਉਹ ਦੁਨਿਆਵੀ ਪੱਧਰ ਤੇ ਚੱਲ ਰਿਹਾ ਸਾਰੇ ਪਾਸੇ, ਨਹੀਂ ਸਾਨੂੰ ਆਪਣਾ ਪਲੇਟਫਾਰਮ ਚਾਹੀਦਾ, ਸਾਨੂੰ ਆਪਣਾ ਆਧਾਰ ਚਾਹੀਦਾ, ਸਾਨੂੰ ਆਪਣੀ ਹੋਂਦ ਚਾਹੀਦੀ। ਸੋ ਇਹ ਅਸੀਂ ਰੋਜ਼ ਜਿਹੜੇ ਵੀ ਅਸਥਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਹੋਰ ਜਿੱਥੋਂ ਲਾਈਵ ਚੱਲਦੇ ਨੇ, ਸਾਰੇ ਸਿੰਘ ਰੋਜ਼ ਬੋਲਣ, ਹਰ ਰੋਜ਼ ਜਿਨ੍ਹਾਂ ਗੁਰੂ ਘਰਾਂ ਵਿੱਚ ਪਿੰਡਾਂ ਵਿੱਚ ਕਥਾ ਹੁੰਦੀ ਸਿੰਘ ਕਥਾ ਕਰਦੇ, ਉਹ ਵੀ ਬੋਲਣ ਵੀ ਅੱਜ ਆਹ ਤਰੀਕ ਹੈ, 17 ਪੋਹ ਹੈ ਤੇ 10ਵਾਂ ਮਹੀਨਾ ਹੈ ਤੇ 557ਵਾਂ ਸਾਲ ਚੱਲਦਾ ਸਾਡਾ ਨਾਨਕਸ਼ਾਹੀ ਦਾ। ਹੌਲੀ ਹੌਲੀ ਯਾਦ ਹੋ ਜਾਏਗੀ ਤੇ ਕੌਮ ਦੇ ਅੰਦਰ ਇੱਕ ਬਲ ਬਣੇਗਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਹਾਂ, ਸਾਡੀ ਸ਼ੁਰੂਆਤ ਕਿੱਥੋਂ ਹੋਈ ਹੈ। ਅਸੀਂ ਕਿਸੇ ਦੀ ਪੈੜ ਤੇ ਤੁਰਨ ਵਾਲੇ ਨਹੀਂ, ਸਾਡੇ ਗੁਰੂ ਨੇ ਆਪਣੀਆਂ ਪੈੜਾਂ ਪਾ ਦਿੱਤੀਆਂ, ਅਸੀਂ ਉਹਦੇ ਤੇ ਤੁਰਨੇ ਹਾਂ। ਹਾਂ ਕੋਈ ਆਪਣੀਆਂ ਤੇ ਤੁਰੇ, ਅਸੀਂ ਉਹਦੇ ਅੱਗੇ ਵਿਘਨ ਨਹੀਂ ਪਾਉਂਦੇ। ਸਾਡੀ ਆਪਣੀ ਪੈੜ ਹੈ, ਸਾਡੀ ਆਪਣੀ ਮਰਿਆਦਾ ਹੈ, ਸਾਡਾ ਆਪਣਾ ਗ੍ਰੰਥ, ਆਪਣਾ ਪੰਥ, ਆਪਣਾ ਸਾਡਾ ਹਰਿਮੰਦਰ ਸਾਹਿਬ, ਆਪਣਾ ਸ੍ਰੀ ਅਕਾਲ ਤਖ਼ਤ ਸਾਹਿਬ, ਸਾਡੇ ਤਖ਼ਤ, ਸਾਡੀਆਂ ਮਾਣ ਮਰਿਆਦਾ, ਸਾਰਾ ਕੁਝ ਇਹ ਸਾਡਾ ਆਪਣਾ ਹੈ। ਪੰਥਕ ਤੌਰ ਤੇ ਇਹ ਚੀਜ਼ ਤਾਂ ਬਣੇਗੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਸਾਨੂੰ ਜਜ਼ਬਾਤ ਆਉਂਦੇ ਨੇ ਸਿੱਖਾਂ ਦੇ, ਜਿਵੇਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਸਾਨੂੰ ਜਜ਼ਬਾਤਾਂ ਦੇ ਵਿੱਚ ਅਸੀਂ 15 ਦਿਨ ਪਿਛਲੇ ਕੱਢੇ ਨੇ, ਅੱਖਾਂ ਵਿੱਚ ਪਾਣੀ ਹੈ, ਜਦੋਂ ਕੋਈ ਮੱਥਾ ਟੇਕਦਾ ਉਹਨਾਂ ਦੀਆਂ ਅੱਖਾਂ ਨਮ ਨੇ, ਨਰਮ ਨੇ। ਇਹ ਇਸ ਤਰ੍ਹਾਂ ਜਿਵੇਂ ਜ਼ਮੀਨ ਨੂੰ ਪਾਣੀ ਦਿੱਤਾ ਹੈ, ਪਰ ਗੁਰੂ ਕੇ ਸਿੱਖਾਂ 10 ਦਿਨ ਜੋੜ ਮੇਲਾ ਬਣਾ ਕੇ ਮਨਾ ਕੇ ਤੇ ਹੁਣ ਜਾ ਕੇ ਤੂੰ ਪਾਣੀ ਤਾਂ ਤੇਰੀ ਜ਼ਮੀਨ ਨੂੰ ਮਿਲ ਗਿਆ, ਤੇਰੀ ਸੁਰਤੀ ਨੂੰ ਨਵੀਂ ਤਾਂ ਆ ਗਈ, ਪਿਆਰ ਜਜ਼ਬਾਤ ਤੇ ਆ ਗਿਆ, ਪਰ ਹੁਣ ਕੱਲਾ ਪਾਣੀ ਪਾ ਕੇ ਕਿਤੇ ਬੀਜ ਪਾਉਣਾ ਨਾ ਭੁੱਲ ਜੀ, ਹੁਣ ਇਹਦੇ ਵਿੱਚ ਰੋਜ਼ ਸਵੇਰੇ ਤੇ ਸ਼ਾਮ ਗੁਰਬਾਣੀ ਦਾ ਬੀਜ ਵੀ ਬੀਜਿਆ ਕਰ। ਇਸ ਜਜ਼ਬਾਤ ਦਾ ਤਾਂ ਫਾਇਦਾ, ਇਹ ਤੇਰਾ ਫਤਿਹਗੜ੍ਹ ਸਾਹਿਬ ਜਾਣ ਦਾ ਤਾਂ ਫਾਇਦਾ। ਤੂੰ ਘੱਟੋ ਘੱਟ, ਮੈਂ ਤਾਂ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬੇਨਤੀ ਕੀਤੀ ਸੀ ਵੀ ਜੇ ਅੱਜ ਮੱਥਾ ਟੇਕਣ ਆਇਆ ਸ਼ਹੀਦਾਂ ਨੂੰ ਤੇ ਅੱਜ ਇਹ ਅਰਦਾਸ ਵੀ ਕਰਕੇ ਜਾਇਆ ਜੇ ਕਿ ਆਉਂਦੇ ਸਾਲ ਨੂੰ ਜਦੋਂ ਆਵਾਂਗੇ ਜਪਜੀ ਸਾਹਿਬ ਸਾਨੂੰ ਜ਼ੁਬਾਨੀ ਯਾਦ ਹੋਵੇਗਾ ਤੇ ਅਸੀਂ ਪਰਿਕਰਮਾ ਵਿੱਚ ਬਹਿ ਕੇ ਸਾਹਿਬਜ਼ਾਦਿਆਂ ਨੂੰ ਜਪਜੀ ਸਾਹਿਬ ਸੁਣਾਵਾਂਗੇ। ਇਹ ਕੰਮ ਕੌਮ ਦੇ ਪੱਧਰ ਤੇ ਕਰਨ ਦੀ ਲੋੜ ਹੈ। ਸੋ ਮਹਾਰਾਜ ਕਹਿੰਦੇ ਮਮਤਾ ਦੇ ਆਧਾਰ ਦੇ ਉੱਤੇ, ਮਮਤਾ ਦੀ ਇੱਕ ਜ਼ਮੀਰ ਦੀ ਮੌਤ ਹੈ, ਮਨੁੱਖ ਨਿੱਜੀ ਨਿਜਵਾਦ ਦੇ ਘੇਰੇ ਵਿੱਚ ਆ ਕੇ ਮਰ ਜਾਂਦਾ ਹੈ, ਉਹ ਸਰਬ ਵਿਆਪਕ ਸ਼ਕਤੀ ਨੂੰ ਨਹੀਂ ਵੇਖਦਾ। ਇਹੋ ਜਗਤ ਮਮਤਾ ਮੁਵਾ, ਮਮਤਾ ਕਰਕੇ ਅੰਦਰੂਨੀ ਜ਼ਮੀਰ ਦੇ ਤੌਰ ਕੇ ਮਰ ਗਿਆ। ਜੀਵਨ ਕੀ ਵਿਧ ਨਾ ਹੈ, ਇਹਨੂੰ ਜਿਉਣ ਦੀ ਵਿਧ, ਵਿਧ ਮੈਨੇ ਜੁਗਤੀ, ਤਰੀਕਾ ਜਿਉਣ ਦਾ ਤਰੀਕਾ, ਜਿਉਣ ਦੀ ਰਹਿਣੀ ਨਹੀਂ ਇਹਨੂੰ ਆ ਰਹੀ, ਪਤਾ ਨਹੀਂ ਲੱਗ ਰਿਹਾ ਕਿ ਤੇਰਾ ਅਕਾਲ ਪੁਰਖ ਜੋਤ ਸਰੂਪ ਤੇਰੇ ਨਾਲ ਹੈ, ਤੂੰ ਉਹਦੇ ਅਹਿਸਾਸ ਤੋਂ ਬਿਨਾਂ ਜੀ ਰਿਹਾ ਹੈ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਹਨ ਇਹਨੂੰ ਜਿਉਣ ਦੀ ਵਿਧ ਤਰੀਕਾ ਨਹੀਂ ਆ ਰਿਹਾ ਮਨੁੱਖ ਨੂੰ।
ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ।
ਜੀਵਨ ਇੱਕ ਪਦਵੀ ਹੈ, ਇੱਕ ਅਹੁਦਾ ਹੈ, ਜਿਹਨੂੰ ਜੀਵਨ ਦੀ ਪਦਵੀ ਮਿਲ ਜਾਂਦੀ ਹੈ ਉਹਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਰਹਿੰਦੀ। ਜੀਵਨ ਦੀ ਪਦਵੀ ਐਵੇਂ ਦੀ ਪਦਵੀ ਹੈ ਜਿਹਨੂੰ ਕੋਈ ਵੀ ਲਾਲਸਾ ਨਹੀਂ ਰਹਿੰਦੀ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਵੇਂ ਮਿਲੇਗੀ? ਗੁਰ ਕੈ ਭਾਣੈ ਜੋ ਚੱਲੈ। ਇੱਕ ਗੁਰੂ ਸਾਹਿਬ ਨੇ ਸਿੱਖ ਨੂੰ ਬੜੀ ਵੱਡੀ ਖੁਰਾਕ ਦਿੱਤੀ ਹੈ। ਦੁੱਖ ਕਾਹਦਾ ਆਉਂਦਾ ਹੈ ਕਿ ਜੋ ਮੈਂ ਸੋਚ ਰਿਹਾ ਉਵੇਂ ਨਹੀਂ ਹੋ ਰਿਹਾ, ਜੋ ਮੈਂ ਸੋਚਿਆ ਸੀ ਉਵੇਂ ਨਹੀਂ ਹੋ ਰਿਹਾ। ਇਸ ਕਰਕੇ ਅੰਦਰ ਇੱਕ ਖੜਕਾ ਖੜਕਾਈ ਹੈ। ਜੋ ਵਿਆਪਕ ਨਿਯਮ ਚੱਲ ਰਿਹਾ ਪਰਮੇਸ਼ਰ ਦਾ, ਜੋ ਉਹਦਾ ਹੁਕਮ ਚੱਲ ਰਿਹਾ, ਅਸੀਂ ਹੋਰ ਸੋਚ ਰਹੇ ਹਾਂ ਤਾਂ ਉਸ ਸੋਚ ਨਾਲ ਉਹਦਾ ਜਦੋਂ ਟਕਰਾਵ ਹੁੰਦਾ ਹੈ, ਉਸ ਟਕਰਾਅ ਨੂੰ ਦੁੱਖ ਕਹਿੰਦੇ ਨੇ, ਹੋਰ ਕੋਈ ਦੁੱਖ ਨਹੀਂ ਹੈ। ਦੁੱਖ ਦਾ ਹੋਰ ਕੋਈ ਕਾਰਨ ਨਹੀਂ, ਦੁੱਖ ਇੱਕੋ ਚੀਜ਼ ਨੂੰ ਕਹਿੰਦੇ ਹਨ ਕਿ ਜੋ ਮੈਂ ਸੋਚ ਰਿਹਾ ਉਵੇਂ ਨਹੀਂ ਹੋ ਰਿਹਾ, ਇਸ ਕਰਕੇ ਅੰਦਰ ਦੁੱਖ ਪੈ ਗਿਆ। ਜਿੰਨਾ ਸੰਸਾਰ ਇਸ ਬਿਰਤੀ ਵਿੱਚ ਜੀਵੇਗਾ ਕਿ ਜੋ ਮੈਂ ਸੋਚਣਾ ਉਵੇਂ ਹੀ ਹੋਵੇ, ਓਨਾ ਹੀ ਉਹ ਸਮਾਜ ਦੁਖੀ ਹੋਵੇਗਾ। ਤੇ ਜਿੰਨਾ ਕੋਈ ਸਮਾਜ ਕੌਮ ਵਾਹਿਗੁਰੂ ਦੇ ਯੂਨੀਵਰਸਲ ਹੁਕਮ ਨੂੰ, ਵਿਆਪਕ ਬ੍ਰਹਿਮੰਡੀ ਹੁਕਮ ਨੂੰ ਸਮਝ ਜਾਏਗੀ ਕਿ ਜੋ ਵਰਤਾਰਾ ਵਰਤ ਰਿਹਾ ਇਹ ਉਹਦੇ ਹੁਕਮ ਵਿੱਚ ਹੋ ਰਿਹਾ ਤੇ ਮੈਨੂੰ ਇਹਦੇ ਵਿੱਚ ਖੁਸ਼ ਰਹਿਣਾ ਚਾਹੀਦਾ, ਉਸ ਕੌਮ ਨੂੰ ਉਹਨਾਂ ਬੰਦਿਆਂ ਨੂੰ ਕੋਈ ਵੀ ਦੁਖੀ ਨਹੀਂ ਕਰ ਸਕਦਾ। ਮਾਤਾ ਗੁਜਰ ਕੌਰ ਜੀ ਨੇ ਕਿੰਨਾ ਕੁਝ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ, ਕਿੰਨਾ ਕੁਝ ਵੇਖਿਆ, ਪਤੀ ਦਾ ਸੀਸ, ਪੋਤਰਿਆਂ ਦੀਆਂ ਸ਼ਹੀਦੀਆਂ ਵੇਖੀਆਂ, ਬੜਾ ਕੁਝ ਵੇਖਿਆ। ਕਿਹੜੀ ਚੀਜ਼ ਸੀ ਪਿੱਛੇ ਜਿਹੜੀ ਉਹਨਾਂ ਨੂੰ ਖੜੀ ਕਰ ਗਈ, ਭਾਵੇਂ ਉਹ ਆਤਮ ਅਭਿਆਸੀ ਸਨ, ਉਹ ਖੜੀ ਕਰ ਗਈ ਵੀ ਇਹ ਐਵੇਂ ਹੋਣਾ ਤੇ ਮੈਂ ਇਹਦੇ ਨਾਲ ਵਿਰੋਧ ਨਹੀਂ ਕਰਦੀ, ਇਹ ਪਾਤਸ਼ਾਹ ਤੇਰਾ ਹੁਕਮ ਹੈ, ਮੈਂ ਇਹਨੂੰ ਪ੍ਰਵਾਨ ਕਰਨੀ ਆ। ਇਸ ਕਰਕੇ ਦੁੱਖ ਨਹੀਂ ਆਇਆ, ਨਹੀਂ ਤੇ ਬੰਦੇ ਨੂੰ ਛੋਟਾ ਜਿਹਾ ਕੰਡਾ ਚੁੱਭ ਜਾਏ ਤੇ ਬੰਦਾ ਉਹਦਾ ਵੀ ਉਲਾਮਾ ਦਿੰਦਾ ਰੱਬ ਨੂੰ। ਸਾਰੀ ਉਮਰ ਅਸੀਂ ਉਲਾਮਾ ਹੀ ਦੇ ਰਹੇ ਹਾਂ, ਕਿਉਂ ਦੇ ਰਹੇ ਹਾਂ? ਗੱਲ ਪਿੱਛੇ ਮਮਤਾ ਦੀ ਆ ਗਈ, ਪਿੱਛੇ ਰੋਗ ਹਉਮੈ ਦਾ ਆ ਗਿਆ ਕਿ ਜੋ ਕੁਝ ਮੈਂ ਕਹਿੰਦਾ ਉਵੇਂ ਹੀ ਹੋਵੇ, ਜੋ ਕੁਝ ਮੈਂ ਸੋਚਣਾ ਸਾਰੇ ਉਵੇਂ ਹੀ ਸੋਚਣ। ਇਹ ਹਰਨਾਕਸ਼ ਬਿਰਤੀ ਹੈ। ਮਹਾਰਾਜ ਕਹਿੰਦੇ ਵੀ ਇਹ ਸੁੱਖ ਦਾ ਦੁਆਰ ਨਹੀਂ ਖੋਲ ਸਕਦੀ, ਐਵੇਂ ਨਾ ਤੂੰ ਭੱਜਾ ਫਿਰੀ ਵੀ ਉੱਥੇ ਜਾ ਮੱਥਾ ਟੇਕ ਲੈ, ਉੱਥੇ ਪਾਠ ਕਰਾ ਲੈ, ਉਹ ਕਰ ਲੈ। ਜਿਹੜਾ ਕੰਮ ਹੈ ਉਹ ਕਰੇਗਾ, ਦਵਾਈ ਖਾਏਗਾ ਤੇ ਤਾਂ ਰੋਗ ਹਟਣਾ। ਜੋ ਹੋ ਰਿਹਾ, ਦੋ ਤਰ੍ਹਾਂ ਦੀਆਂ ਵਿਚਾਰਾਂ ਨੇ। ਇੱਕ ਵਿਚਾਰ ਹੈ ਜੋ ਗੁਰਮਤ ਦੀ ਹੈ, ਉਹ ਇਹ ਕਹਿੰਦੀ ਹੈ ਵੀ ਅਸੀਂ ਕਿਸੇ ਪਾਵਰ ਸ਼ਕਤੀ ਜੋਤ ਦੁਆਰਾ ਚਲਾਏ ਜਾ ਰਹੇ ਹਾਂ, ਤੇ ਇੱਕ ਮਨ ਦੀ ਮਤ ਹੈ, ਉਹ ਕਹਿੰਦੀ ਹੈ ਮੈਂ ਆਪਣੇ ਆਪ ਨੂੰ ਮਨ ਦੇ ਆਧਾਰ ਤੇ ਚਲਾ ਰਿਹਾ। ਇਹ ਦੋ ਤਰ੍ਹਾਂ ਦੀ ਸੋਚ ਹੈ, ਇੱਕ ਦੁੱਖ ਨਾਲ ਜੁੜੀ ਹੋਈ ਹੈ, ਇੱਕ ਸੁੱਖ ਨਾਲ ਜੁੜੀ ਹੋਈ ਹੈ। ਜੇ ਸੁੱਖ ਚਾਹੀਦਾ ਤੇ ਮੰਨਣਾ ਪਏਗਾ, ਸਭ ਚੱਲੇ ਚਲਾਏ। ਜੇ ਸਾਰੇ, ਜੇ ਸੂਰਜ ਨੂੰ ਉਹ ਚਲਾ ਰਿਹਾ, ਜੇ ਚੰਦਰਮਾ ਨੂੰ ਉਹ ਚਲਾ ਰਿਹਾ, ਜੇ ਧਰਤੀ ਨੂੰ ਉਹ ਚਲਾ ਰਿਹਾ, ਤੇ ਤੇਰੀ ਤਾਂ ਤਾਕਤ ਹੀ ਕੋਈ ਨਹੀਂ, ਤੈਨੂੰ ਵੀ ਉਹ ਚਲਾ ਰਿਹਾ। ਇਹ ਸੁੱਖ ਦਾ, ਸੁੱਖ ਦੀ ਦਵਾਈ ਹੈ। ਦੁੱਖ ਦੀ ਦਵਾਈ ਇਹ ਹੈ ਮੈਂ ਨਹੀਂ ਐਵੇਂ ਚੱਲਣਾ, ਜਿਵੇਂ ਦਾ ਜੀਵਨ ਮਿਲਿਆ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ, ਮੇਰਾ ਸਰੀਰ ਠੀਕ ਨਹੀਂ ਹੈ, ਮੇਰੇ ਕੋਲ ਇੰਨਾ ਧਨ ਨਹੀਂ ਹੈ, ਮੇਰਾ ਪਰਿਵਾਰ ਠੀਕ ਨਹੀਂ ਹੈ, ਮੇਰੇ ਨਾਲ ਲੋਕ ਵਿਤਕਰਾ ਕਰਦੇ ਨੇ, ਮੈਨੂੰ ਲੋਕ ਦੁਖੀ ਕਰ ਰਹੇ ਨੇ। ਇਹ ਸਾਰੇ ਵਿਚਾਰ ਦੁੱਖ ਨੂੰ ਪੈਦਾ ਕਰਦੇ ਨੇ, ਐਸੇ ਬੰਦੇ ਨੂੰ ਕੋਈ ਵੀ ਸੁਖੀ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਗੁਰੂ ਦੇ ਭਾਣੇ ਵਿੱਚ ਚੱਲ, ਗੁਰ ਕੈ ਭਾਣਾ ਜੋ ਚੱਲੈ, ਤੇ ਮਹਾਰਾਜ ਕਹਿੰਦੇ ਤਾਂ ਜੀਵਨ ਪਦਵੀ ਪਾਹੇ, ਫਿਰ ਉੱਚੀ ਮੁਕਤ ਪਦਵੀ ਜਿਹੜੀ ਹੈ ਸ਼ਬਦ ਦੇ ਰਸ ਦੀ ਪ੍ਰਾਪਤ ਕਰਦਾ ਹੈ।
ਓਏ ਸਦਾ ਸਦਾ ਜਾਨ ਜੀਵ ਤੇ ਜੋ ਹਰ ਚਰਣੀ ਚਿਤ ਲਾਹੇ,
ਉਹ ਲਗਾਤਾਰ ਉਹਨਾਂ ਦੇ ਅੰਦਰ ਇੱਕ ਖੇੜਾ ਬਣਿਆ ਰਹਿੰਦਾ, ਇੱਕ ਜੀਵਨ ਦੀ ਰੌਂ ਬਣੀ ਰਹਿੰਦੀ ਹੈ, ਇੱਕ ਖੁਸ਼ੀ, ਇੱਕ ਨਾਨਕ ਭਗਤਾਂ ਸਦਾ ਵਿਕਾਸ ਬਣਿਆ ਰਹਿੰਦਾ ਉਹਨਾਂ ਦੇ ਅੰਦਰ। ਜਿਹੜੇ ਉਹ ਜਨ ਹਨ ਉਹ ਸਦਾ 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 ਹੀ, ਇਹ ਨਹੀਂ ਵੀ ਇੱਕ ਥੋੜੇ ਚਿਰ ਲਈ, ਸਦਾ ਹੀ ਜਿਉਂਦੇ ਹਨ, ਸਰੀਰ ਦੇ ਰਹਿੰਦਿਆਂ ਵੀ, ਸਰੀਰ ਤੋਂ ਬਾਅਦ ਵੀ ਹੈ। ਉਹ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਣੀ ਚਿੱਤ ਲਾਹੇ, ਜੋ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜ ਦਿੰਦੇ ਹਨ, ਜੋ ਆਪਣੀ ਸੁਰਤ ਨੂੰ ਗੁਰਬਾਣੀ ਵਿੱਚ ਜੋੜਦੇ ਹਨ, ਸ਼ਬਦ ਦੇ ਨਾਲ ਜੋ ਗੁਰੂ ਦੇ ਉਪਦੇਸ਼ ਦੇ ਨਾਲ ਸਾਂਝ ਪਾਉਂਦੇ ਹਨ।
ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਸੱਚੇ ਪਾਤਸ਼ਾਹ ਫੁਰਮਾ ਰਹੇ ਹਨ ਕਿ ਜਦੋਂ ਉਹਦੀ ਦ੍ਰਿਸ਼ਟੀ ਹੁੰਦੀ ਹੈ ਨਾ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਉਦੋਂ ਮਨ ਦੇ ਵਿੱਚ ਇਹ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਇਹ ਵਿਚਾਰ ਵਸ ਜਾਂਦਾ ਹੈ, ਇਹ ਜਜ਼ਬਾਤ ਵਸ ਜਾਂਦੇ ਨੇ, ਇਹ ਉਪਦੇਸ਼ ਵਸ ਜਾਂਦਾ ਹੈ, ਇਹ ਆਤਮ ਗਿਆਨ ਵਸ ਜਾਂਦਾ ਹੈ। ਗੁਰਮੁਖ ਸਹਿਜ ਸਮਾਏ, ਤੇ ਉਹ ਗੁਰਮੁਖ ਆਪਣੀ ਮੁੱਢਲੀ ਅਵਸਥਾ ਜਿਹੜੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਸ਼ੁੱਧ ਖਾਲਸ ਸਰੂਪ ਸਹਿਜ ਸਰੂਪ ਵਿੱਚ ਟਿਕ ਜਾਂਦਾ ਹੈ ਗੁਰਮੁਖ।
ਮਹੱਲਾ ਤੀਜਾ, ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦੈ ਮਾਰ।
ਹੁਣ ਮਹਾਰਾਜ ਦੂਜੇ ਪਾਸੇ ਤੀਜੇ ਪਾਤਸ਼ਾਹ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਬਈ ਬੰਦਾ ਦੁਖੀ ਕਿਉਂ ਹੈ, ਬੰਦੇ ਨੂੰ ਇੱਕ ਸਹਿਮ ਹੈ, ਸਹਿਸਾ ਸ਼ਬਦ ਵਰਤਿਆ, ਸਹਿਮ ਮਤਲਬ ਚੁੱਪ ਕੀਤਾ ਡਰ, ਯਾਨੀ ਕਿ ਦੁੱਖ ਕੋਈ ਨਹੀਂ ਪਰ ਫਿਰ ਵੀ ਡਰ ਹੈ। ਇੱਕ ਤਾਂ ਬੰਦੇ ਦੇ ਕੋਲ ਕੁਝ ਨਹੀਂ ਨਾ, ਤਾਂ ਦੁਖੀ ਹੈ ਵੀ ਕੰਮ ਨਹੀਂ ਬਣਿਆ, ਮਾਇਆ ਨਹੀਂ ਹੈ, ਪਾਸ ਨਹੀਂ ਹੋਇਆ, ਨੌਕਰੀ ਨਹੀਂ ਮਿਲੀ, ਫਸਲ ਖਰਾਬ ਹੋ ਗਈ, ਇੱਕ ਤਾਂ ਇਹ ਦੁੱਖ ਆ ਗਿਆ, ਇੱਕ ਦੁੱਖ ਕੋਈ ਵੀ ਨਹੀਂ ਆਇਆ, ਸਾਰਾ ਕੁਝ ਠੀਕ ਹੈ ਪਰ ਸਹਿਮ ਫਿਰ ਵੀ ਹੈ, ਡਰ ਫਿਰ ਵੀ ਹੈ। ਡਰ ਕਾਹਦਾ? ਵੀ ਜੋ ਆ ਗਿਆ ਇਹ ਕਿਤੇ ਖੁਸ ਨਾ ਜਾਏ। ਉਹ ਸਹਿਮ ਗੁਪਤ ਰੂਪ ਵਿੱਚ ਸਾਡਾ ਜਿਹੜਾ ਅਚੇਤਨ ਹੈ, ਜੋ ਸਾਡੇ ਅੰਤਰ ਮਨ ਵਿੱਚ ਜੋ ਪਰਮਾਤਮਾ ਦੀ ਸ੍ਰਿਸ਼ਟੀ ਹੈ, ਉਹ ਸਾਨੂੰ ਲਗਾਤਾਰ ਵੈਸੇ ਗਿਆਨ ਦੇ ਰਹੀ ਹੈ ਵੀ ਤੂੰ ਜਿਸ ਚੀਜ਼ ਤੇ ਭਰੋਸਾ ਕਰੀ ਬੈਠਾ ਇਹ ਕਦੀ ਵੀ ਜਾ ਸਕਦੀ, ਇਹ ਤੇਰੀ ਨਹੀਂ ਹੈ, ਕਿਉਂਕਿ ਪਰਮਾਤਮਾ ਅੰਦਰ ਹੈ ਨਾ। ਇਹ ਸੰਸਾ ਜਿਹੜਾ ਨਾ ਡਰ, ਇਹ ਬੜੀ ਵਧੀਆ ਚੀਜ਼ ਹੈ, ਇੱਕ ਸਿਗਨਲ ਹੈ। ਜਿਵੇਂ ਗੱਡੀ ਵਿੱਚ ਨੁਕਸ ਆ ਜਾਏ ਤੇ ਬੱਤੀ ਜਗ ਜਾਏਗੀ। ਅਸੀਂ ਸਾਰਾ ਕੁਝ ਠੀਕ ਕਰ ਲਿਆ ਪਰ ਸੰਸਾ ਫਿਰ ਵੀ ਬਣਿਆ ਹੋਇਆ, ਉਹ ਅੰਦਰੋਂ ਪਰਮਾਤਮਾ ਦੀ ਆਵਾਜ਼ ਸਾਨੂੰ ਸੁਚੇਤ ਕਰ ਰਹੀ ਵੀ ਤੂੰ ਠੀਕ ਚੀਜ਼ਾਂ ਤੇ ਭਰੋਸਾ ਨਹੀਂ ਕੀਤਾ, ਇਹ ਕਿਸੇ ਸਮੇਂ ਵੀ ਤੇਰੇ ਕੋਲੋਂ ਜਾ ਸਕਦੀਆਂ ਨੇ, ਤੇਰੇ ਕੋਲ ਉਹ ਚੀਜ਼ ਨਹੀਂ ਜੋ ਸਦਾ ਹੀ ਤੇਰੇ ਨਾਲ ਰਹਿਣੀ ਹੈ, ਤੂੰ ਗਲਤੀ ਕਰ ਰਿਹਾ। ਇਹ ਅੰਦਰੋਂ ਆਵਾਜ਼ ਆਏਗੀ। ਮਹਾਰਾਜ ਕਹਿੰਦੇ ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਧੰਦਾ ਮਾਰ। ਧੰਦਾ ਸ਼ਬਦ ਕਹਿੰਦੇ ਕੰਮ ਨੂੰ, ਧੰਦੇ ਕੰਮ ਕਰਨੇ, ਫਿਰ ਕੰਮ ਕਰਨੇ ਮਾੜੇ ਨੇ। ਗੁਰੂ ਸਾਹਿਬ ਨੇ ਇੱਕ ਲਫ਼ਜ਼ ਵਰਤਿਆ ਕਿਰਤ, ਕਿਰਤ ਵਿੱਚ ਤੇ ਧੰਦੇ ਵਿੱਚ ਫਰਕ ਹੈ। ਕਿਰਤ ਦਾ ਮਤਲਬ ਹੈ ਜਿਸ ਕੰਮ ਦੇ ਕਰਦਿਆਂ ਅੰਦਰ ਸਹਿਜ ਬਣਿਆ ਰਹੇ ਤੇ ਨਾਮ ਵਿੱਚ ਬਿਰਤੀ ਜੁੜੀ ਰਹੇ। ਧੰਦੇ ਦਾ ਅਰਥ ਧਾਵਤ ਤੋਂ ਬਣਿਆ ਧੱਦਾ ਸ਼ਬਦ, ਜਿਹਦੇ ਵਿੱਚ ਮਨ ਬਹੁਤ ਧਾਵਦਾ, ਭੱਜਦਾ ਹੈ, ਭਟਕਦਾ ਹੈ। ਧੰਦੇ ਦਾ ਵਿਰੋਧ ਕੀਤਾ ਗੁਰੂ ਗ੍ਰੰਥ ਸਾਹਿਬ ਨੇ, ਕਿਰਤ ਦਾ ਵਿਰੋਧ ਨਹੀਂ ਕੀਤਾ। ਕਿਰਤ ਕਰ, ਧੰਦਾ ਨਾ ਕਰ। ਇਸ ਕਰਕੇ ਮਹਾਰਾਜ ਕਹਿੰਦੇ ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ। ਇਹ ਤੂੰ ਆਪ ਹੀ ਵਿੱਢਿਆ ਸਾਰਾ ਕੁਝ, ਇਹ ਰੱਬ ਨੇ ਨਹੀਂ ਦਿੱਤਾ, ਤੈਨੂੰ ਰੱਬ ਨੇ ਧੰਦਾ ਨਹੀਂ ਸੀ ਦਿੱਤਾ, ਇਹ ਤੂੰ ਆਪ ਬਣਾਇਆ। ਇਹ ਜਿਹੜਾ ਤੂੰ ਮੂੰਹ ਵੱਢਿਆ ਹੋਇਆ ਇਹ ਰੱਬ ਨੇ ਨਹੀਂ ਸੀ ਦਿੱਤਾ ਹੋਇਆ। ਆਪੇ ਸਿਰ ਧੰਦਾ ਮਾਰ, ਇਹ ਧੰਦੇ ਦੀ ਮਾਰ ਪੈ ਰਹੀ ਹੈ ਮਨਮੁਖ ਨੂੰ।
ਦੂਜੇ ਭਾਏ ਸੁੱਤੇ ਕਭੇ ਨਾ ਜਾਗਹਿ।
ਦਵੈਤ ਕਰਕੇ, ਦੁਬਧਾ ਕਰਕੇ, ਦੁਬਧਾ ਵਿੱਚ ਪਏ ਹੋਏ ਮਨੁੱਖ ਸੁੱਤੇ ਰਹਿੰਦੇ ਨੇ, ਉਹਨਾਂ ਨੂੰ ਕਦੀ ਜਾਗ ਨਹੀਂ ਆਉਂਦੀ। ਮਹਾਰਾਜ ਕਹਿੰਦੇ ਹਨ
ਮਾਇਆ ਮੋਹ ਪਿਆਰ,
ਮਾਇਆ ਦੇ ਮੋਹ ਦੇ ਵਿੱਚ ਪਿਆਰ ਉਹਨਾਂ ਦਾ ਬਣਿਆ ਰਹਿੰਦਾ ਹੈ, ਮਮਤਾ ਦੇ ਸੰਸਾਰ ਦੇ ਸੰਪਰਕ ਵਿੱਚ ਰਹਿੰਦੇ ਨੇ, ਮਾਇਆ ਦੇ ਸੰਪਰਕ ਵਿੱਚ ਰਹਿੰਦੇ ਹਨ ਔਰ ਲਗਾਤਾਰ ਹੀ ਰਹਿਣ ਕਰਕੇ ਦੁੱਖ ਪੈਦਾ ਹੁੰਦਾ ਹੈ।
ਨਾਮ ਨਾ ਚੇਤੈ, ਸ਼ਬਦ ਨਾ ਵਿਚਾਰ ਹੈ, ਇਹੋ ਮਨਮੁਖ ਕਾ ਆਚਾਰ।
ਉਹ ਦੋ ਕੰਮ ਕਰਦੇ ਨੇ, ਇੱਕ ਤੇ ਨਾਮ ਨਹੀਂ ਚੇਤੇ ਕਰਦੇ, ਇੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ। ਨਾਮ ਜਪਣਾ ਤੇ ਸ਼ਬਦ ਦਾ ਵਿਚਾਰ ਕਰਨਾ ਦੋ ਚੀਜ਼ਾਂ ਨੇ, ਦੋ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਨਾਮ ਨੂੰ ਚੇਤੇ ਕਰਨਾ ਤੇ ਬਾਣੀ ਦੀ ਵਿਚਾਰ ਕਰਨਾ, ਇਹ ਦੋਵੇਂ ਕੰਮ ਨਹੀਂ ਕਰਦੇ ਮਨਮੁਖ। ਇਹ ਉਹਨਾਂ ਦੇ ਜੀਵਨ ਦੀ ਜੁਗਤ ਹੈ, ਉਹਨਾਂ ਦੇ ਜੀਵਨ ਦਾ ਆਚਾਰ ਰਹਿਣੀ ਇਸ ਤਰ੍ਹਾਂ ਦੀ ਹੈ।
ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਵਾਰ।
ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਵਿਅਰਥ ਹੀ ਗਵਾ ਲਿਆ। ਇਹਦੇ ਵਿੱਚੋਂ ਬੜੀਆਂ ਸੰਭਾਵਨਾਵਾਂ ਸਨ, ਬੜੀਆਂ ਬਖਸ਼ਾਂ ਸਨ ਇਸ ਵਿੱਚ, ਪਰ ਇਹਨੂੰ ਗਵਾ ਲਿਆ ਬਿਰਥਾ, ਵਿਅਰਥ ਹੀ ਇਹਨੂੰ ਅੰਦਰੋਂ ਗਵਾ ਦਿੱਤਾ ਹੈ। ਇਸ ਕਰਕੇ ਹੁਣ ਜਮ ਇਹਦੀ ਖੁਆਰੀ ਕਰਨਗੇ, ਜਮ ਇਹਨੂੰ ਖੁਆਰ ਕਰਨਗੇ। ਇੱਥੇ ਜਿਉਂਦਿਆਂ ਵੀ ਜਮ ਇਹਨੂੰ ਖੁਆਰ ਕਰੀ ਜਾਂਦੇ ਨੇ, ਇੱਥੇ ਜਿਉਂਦੇ ਦੇ ਜਮ ਜਿਹੜੇ ਨੇ ਉਹ ਵਿਕਾਰ ਨੇ, ਹਉਮੈ ਹੈ, ਤੇ ਮਰਨ ਤੋਂ ਬਾਅਦ ਜਿਹੜੇ ਜਮ ਨੇ ਉਹ ਤਾਂ ਹੈ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਖੁਆਰ ਕਰਦੇ ਹਨ।
ਪੌੜੀ ਆਪਣਾ ਆਪ ਉਪਾਯੋ ਨ ਤਦ ਹੋਰ ਨਾ ਕੋਈ।
ਪੌੜੀ ਮਹਾਰਾਜ ਉਚਾਰਨ ਕਰਦੇ, ਕਹਿੰਦੇ ਜਦੋਂ ਪਰਮਾਤਮਾ ਨੇ ਆਪਣੇ ਆਪ ਨੂੰ ਉਪਾਇਓ ਨੂੰ ਪੈਦਾ ਕੀਤਾ ਉਦੋਂ ਹੋਰ ਕੁਝ ਵੀ ਨਹੀਂ ਸੀ। ਹੁਣ ਆਪਣੇ ਆਪ ਨੂੰ ਉਹਨੇ ਪੈਦਾ ਕਿਵੇਂ ਕੀਤਾ? ਉਹ ਤਾਂ ਪਹਿਲਾਂ ਹੀ ਆਇਆ ਸੀ। ਇੱਕ ਚੀਜ਼ ਉਹਨੇ ਪੈਦਾ ਕੀਤੀ ਬਿਲਕੁਲ ਆਪਣੇ ਵਰਗੀ, ਜੋ ਨਾਸ਼ਮਾਨ ਨਹੀਂ ਹੈ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ। ਉਸ ਨਾਮ ਨੂੰ ਉਹਨੇ ਉਦੋਂ ਪੈਦਾ ਕੀਤਾ ਅੱਗੋਂ ਜਿਹਨੇ ਸਾਰੇ ਦੇਵੀ ਦੇਵਤੇ ਸ੍ਰਿਸ਼ਟੀ ਤ੍ਰੈ ਗੁਣ ਸਭ ਕੁਝ ਬਣਾਇਆ। ਉਹਨੇ ਆਪਣੇ ਆਪ ਨੂੰ ਸ਼ਬਦ ਰੂਪ ਵਿੱਚ ਪੈਦਾ ਕੀਤਾ, ਉਦੋਂ ਨਾਮ ਹੀ ਸਭ ਕੁਝ ਸੀ। ਉਸ ਨਾਮ ਨੂੰ ਹੀ ਮਹਾਰਾਜ ਕਹਿੰਦੇ ਜਪੋ ਪਿਆਰ ਦੇ ਨਾਲ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। 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 ਅਕਾਲ ਪੁਰਖ ਨੇ ਆਪਣੇ ਵਿੱਚੋਂ ਸ਼ਬਦ ਸ਼ਕਤੀ ਨੂੰ ਪੈਦਾ ਕੀਤਾ, ਜੋਤ ਨੂੰ ਪੈਦਾ ਕੀਤਾ, ਉਦੋਂ ਹੋਰ ਕੋਈ ਵੀ ਨਹੀਂ ਸੀ।
ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ।
ਉਹ ਜਿਹੜੀ ਸ਼ਬਦ ਸ਼ਕਤੀ ਸੀ ਜੋ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹੈ, ਉਹ ਆਪ ਹੀ ਸਲਾਹ ਕਰਦੀ ਆਪਣੇ ਨਾਲ, ਕਿਸੇ ਨੂੰ ਪੁੱਛਣ ਜਾਂਦੀ, ਕਿਉਂਕਿ ਹੋਰ ਕੋਈ ਹੈ ਹੀ ਨਹੀਂ ਸੀ। ਸ੍ਰਿਸ਼ਟੀ ਉਹਨੇ ਬਣਾਉਣੀ ਸੀ, ਸ਼ਕਤੀਆਂ ਬਣਾਉਣੀਆਂ ਸਨ, ਸੰਸਾਰ ਨੂੰ ਚਲਾਉਣਾ ਸੀ, ਤੇ ਜੋ ਉਹ ਸ਼ਬਦ ਸ਼ਕਤੀ ਪਰਮਾਤਮਾ ਦੀ ਰਚੀ ਹੋਈ ਜੋਤ ਸਰੂਪ ਕਰਦੀ, ਉਵੇਂ ਹੀ ਹੋਈ ਜਾਂਦਾ, ਉਵੇਂ ਸਿਰਜਿਤ ਹੋਈ ਜਾਂਦਾ ਸੰਸਾਰ।
ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ।
ਉਦੋਂ ਆਕਾਸ਼ ਪਤਾਲ, ਤਿੰਨ ਲੋਕ, ਤਰਲੋਕੀ, ਧਰਤੀ, ਇਹ ਸਭ ਕੁਝ ਨਹੀਂ ਸੀ, ਕੁਝ ਵੀ ਉਦੋਂ ਪੈਦਾ ਨਹੀਂ ਸੀ ਹੋਇਆ।
ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ।
ਉਹ ਆਪ ਨਿਰੰਕਾਰ ਸਰੂਪ ਸ਼ਬਦ ਸੀ ਉਦੋਂ। ਨਿਰੰਕ ਅਕਾਰ ਦੋ ਸ਼ਬਦਾਂ ਦਾ ਜੋੜ ਹੈ, ਜੋ ਅਕਾਰ ਤੋਂ ਰਹਿਤ ਵੀ ਹੈ ਤੇ ਅਕਾਰ ਵਾਲਾ ਵੀ ਹੈ। ਸ਼ਬਦ ਰੂਪ ਵਿੱਚ ਅਕਾਰ ਵਾਲਾ ਵੀ ਹੈ, ਸੁਨ ਸਮਾਧੀ ਵਿੱਚ ਨਿਰੰਕਾਰ ਨਿਰਾਕਾਰੀ ਵੀ ਹੈ। ਉਦੋਂ ਹੋਰ ਕੋਈ ਉਪਤ ਉਦੋਂ ਪੈਦਾ ਨਹੀਂ ਸੀ ਕੋਈ ਹੋਇਆ, ਉਦੋਂ ਸਿਰਫ ਸ਼ਬਦ ਰੂਪ ਪਰਮੇਸ਼ਰ ਅਕਾਲ ਪੁਰਖ ਸੀ। ਮਹਾਰਾਜ ਕਹਿੰਦੇ ਹਨ,
ਜਿਉਂ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ।
ਮਹਾਰਾਜ ਕਹਿੰਦੇ ਜਿਵੇਂ ਉਸ ਨੂੰ ਚੰਗਾ ਲੱਗਦਾ ਉਵੇਂ ਹੀ ਉਹ ਕਰਦਾ, ਉਹ ਖੁਦ ਮੁਖਤਿਆਰ ਹੈ, ਉਹਨੂੰ ਕਿਸੇ ਤੋਂ ਪੁੱਛਣ ਨਹੀਂ ਜਾਣਾ ਪੈਂਦਾ, ਉਹ ਲਗਾਤਾਰ ਖੁਦ ਮੁਖਤਿਆਰੀ ਦੇ ਨਾਲ ਸੰਸਾਰ ਨੂੰ ਰਚਦਾ। ਸੋ ਇਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਮਮਤਾ ਹੀ ਦੁੱਖ ਹੈ ਤੇ ਸਵਤੰਤਰਤਾ ਹੈ, ਮੁਕਤੀ ਹੈ। ਗੁਰੂ ਦਾ ਸ਼ਬਦ ਸੰਤੋਖ ਸਰੂਪ ਹੈ। ਸਤਿਗੁਰੂ ਕਿਰਪਾ ਕਰਨ, ਆਪਣਾ ਉਪਦੇਸ਼ ਸਾਡੇ ਜੀਵਨ ਦੇ ਵਿੱਚ ਵਸੇ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰਮੁਖਾਂ ਦਾ, ਸਾਰੇ ਸਿੰਘਾਂ ਦਾ ਧੰਨਵਾਦ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ, ਜਿਉਂ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।